ਨਹੀਂ ਹੈ ਸੁਭਾਸ਼ਿਕਾ ਕਿ ਵੀ ਮਨ ਨੂੰ ਪ੍ਰਾਣ ਨਾਲ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਵੇ?
ਪ੍ਰਾਣ ਦੀ ਗਤੀ ਨੂੰ ਸਮਝਣ ਦੀ ਲੋੜ ਹੈ ਨਾ। ਪ੍ਰਾਣ ਜਿਹੜਾ ਆ ਉਹ ਗਲਤ ਖੁਰਾਕ ਖਾਣ ਨਾਲ ਵਿਗੜਦਾ ਆ।
ਠੀਕ ਹੈ,
ਕਿਉਂਕਿ ਅੱਖਾਂ ਜਿਹੜੀਆਂ ਇਹਨਾਂ 'ਚ ਜਾਣੀ ਦਵੈਸ਼ ਵੀ ਹੈਗੀ ਆ, ਏਕਤਾ ਵੀ ਹੈਗੀ ਆ। ਕੰਨ ਵੀ ਨਿੰਦਿਆ ਵੀ ਸੁਣਦੇ, ਉਸਤਤ ਵੀ ਸੁਣਦੇ। ਅੱਖਾਂ ਬੁਰਾ ਵੀ ਦੇਖਦੀਆਂ, ਚੰਗਾ ਵੀ, ਰਸਨਾ ਵੀ, ਅਤੇ ਮਨ ਦਾ ਵੀ ਇਸ ਤਰ੍ਹਾਂ, ਬੁੱਧੀ ਦਾ ਵੀ ਨਿਸ਼ਚੇ, ਗਲਤ ਵੀ ਹੈਗੇ, ਸਹੀ ਵੀ ਆ। ਜਿਹੜਾ ਪ੍ਰਾਣ ਆ ਨਿਰਦੋਸ਼ ਆ, ਇਸ ਕਰਕੇ ਪ੍ਰਾਣ ਦੇ ਨਾਲ ਜਿਹੜਾ ਭਜਨ ਆ ਉਹ ਮਨ ਨੂੰ ਛੇਤੀ ਸ਼ੁੱਧ ਕਰਦਾ। ਪ੍ਰਾਣ ਜਿਹੜਾ ਉਹ ਖੁਰਾਕ ਜਿਹੜੀ ਹੈ ਉਹ ਸਾਡੀ ਸਹੀ ਹੋਣੀ ਚਾਹੀਦੀ ਹੈ। ਮਤਲਬ ਹੁਣ ਪੇਟ ਜ਼ਿਆਦਾ ਠੂਸ ਕੇ ਭਰ ਲਓ ਅਤੇ ਸਵਾਸ ਦਾ ਪਤਾ ਨਹੀਂ ਲੱਗਦਾ, ਅਤੇ ਜਿਹੜਾ ਮਤਲਬ ਮਰਯਾਦਾ ਪੂਰਵਕ ਖਾਣਾ ਹੈ, ਪ੍ਰਾਣ ਦੀ ਗਤੀ ਦਾ ਪਤਾ ਲੱਗਦਾ, ਕਿੱਥੋਂ ਪ੍ਰਾਣ ਚੱਲਿਆ, ਕਿੱਥੇ ਜਾ ਮੁੜਿਆ, ਅਤੇ ਫਿਰ ਪ੍ਰਾਣ ਨੂੰ ਸਮਝੋ ਕਿ ਉਹਦੇ ਨਾਲ ਆਪਣਾ ਸ਼ਬਦ ਨੂੰ ਰਲਾਉਣ ਦੀ ਕੋਸ਼ਿਸ਼ ਕਰੋ ਹੌਲੀ ਹੌਲੀ।
ਠੀਕ ਹੈ ਜੀ। ਅਤੇ ਬੁੱਧਿਜ਼ਮ ਅਤੇ ਗੁਰਮਤਿ 'ਤੇ ਕੀ ਫਰਕ ਹੈ?
ਜਿਹੜੇ ਕਰਮ ਉਪਾਸ਼ਨਾ ਹੁੰਦੀ ਹੈ ਇਹਦੇ 'ਚ ਫਰਕ ਹੁੰਦਾ, ਜਿੱਥੇ ਗਿਆਨ ਅਵਸਥਾ ਉਹਦੇ 'ਚ ਕੋਈ ਫਰਕ ਨਹੀਂ ਹੁੰਦਾ। ਗਿਆਨ ਸੌ ਸਿਆਣੇ ਇੱਕੋ ਮਤ ਮੂਰਖਾਂ ਆਪੋ ਆਪਣੇ। ਜਿਹੜੀ ਸ਼ਰ੍ਹਾ ਆ, ਕਰਮ ਆ, ਉਪਾਸ਼ਨਾ, ਇਹ ਹਰਕ ਦੇ ਮੈਥਡ ਆਪੋ ਆਪਣੇ ਆ। ਅਤੇ ਜਿਹੜਾ ਹੈਗਾ ਬ੍ਰਹਮ ਗਿਆਨ ਆਤਮਾ ਦਾ, ਆਤਮਾ ਇੱਕੋ ਹੀ ਆ, ਅਤੇ ਆਤਮਾ ਦੇ ਗਿਆਨ ਵੀ ਦੋ ਨਹੀਂ ਹੋ ਸਕਦੇ। ਅਤੇ ਜਿਹੜੇ ਹੁਣ ਜਿਵੇਂ ਕਿਸੇ ਸ਼ਹਿਰ 'ਚ ਜਾਣ ਦੇ ਰਸਤੇ ਕਈ ਆ, ਸ਼ਹਿਰ ਇੱਕੋ ਹੀ ਆ, ਇਸ ਤਰ੍ਹਾਂ ਆਤਮਾ ਤਾਂ ਇੱਕੋ ਹੀ ਆ, ਪਰਮਾਤਮਾ ਵੀ ਇੱਕ ਆ, ਉਹਦੇ ਜਾਣ ਦੇ ਰਸਤੇ ਵੱਖੋ ਵੱਖਰੇ ਆ। ਜਿਹਨੂੰ ਕੋਈ ਚੰਗਾ ਸਿਆਣਾ ਮਿਲਿਆ, ਜਿਹੜਾ ਮੈਥਡ ਉਹਨੂੰ ਦੱਸਿਆ, ਉਸ ਮੈਥਡ 'ਤੇ ਉਤਰਿਆ, ਉਹਨੂੰ 'ਚ ਪ੍ਰਾਪਤੀ ਹੋਈ ਆ, ਉਹ ਫਿਰ ਉਹਨੂੰ ਪ੍ਰੈਫਰੈਂਸ ਦੇਣ ਲੱਗ ਪੈਂਦਾ। ਹਾਂਜੀ, ਉਹ ਸਾਰਿਆਂ ਮਾਝਵਾਂ ਧਰਮਾਂ ਦੇ ਆਪੋ ਆਪਣੇ ਆ। ਅਤੇ ਇਸ ਵਾਸਤੇ ਸਾਨੂੰ ਉਹੀ ਠੀਕ ਹੈ ਜੋ ਸਾਨੂੰ ਦਸ ਗੁਰੂ ਸਾਹਿਬਾਨ ਦੱਸ ਕੇ ਗਏ ਆ।
ਅਤੇ ਕਈ ਕਹਿੰਦੇ ਹਨ ਕਿ ਬੁੱਧਿਜ਼ਮ ਨਾਸਤਿਕ ਮਾਰਗ ਹੈ, ਕਿਉਂਕਿ ਕਿਸੇ ਚੇਲੇ ਨੇ ਪੁੱਛਿਆ ਸੀ ਸਵਾਮੀ ਬੁੱਧ ਜੀ ਨੂੰ ਕਿ ਵੀ ਰੱਬ ਕਿਸ ਤਰ੍ਹਾਂ ਦਿਖਦਾ, ਉਹ ਚੁੱਪ ਕਰਕੇ ਚੁੱਪ ਰਹੇ। ਅਤੇ
ਬੁੱਧ ਜਾਣੀ ਆਮ ਇਹ ਹੈ ਵੀ ਨਾਸਤਿਕ ਕਹਿੰਦੇ, ਬੁੱਧ ਵਰਗਾ ਆਸਤਿਕ ਵੀ ਕੋਈ ਨਹੀਂ। ਬੁੱਧ ਨੇ ਇਸ ਵਿਸ਼ੇ ਨੂੰ ਇਸ ਕਰਕੇ ਨਹੀਂ ਛੇੜਿਆ ਕਿ ਜੇ ਹੁਣ ਕੋ ਰੱਬ ਦਿਖਾਓ, ਰੱਬ ਨਿਰਗੁਣ ਆ, ਇਹਨੂੰ ਹੁਣ ਉਵੇਂ ਕੋਈ ਦਿਖਾ ਤਾਂ ਸਕਦਾ ਨਹੀਂ, ਇਹ ਅਨੁਭਵ ਦਾ ਵਿਸ਼ਾ ਆ। ਉਸ ਨੇ ਫਿਰ ਕਿਹਾ ਵੀ ਆਹ ਸਾਧਨ ਕਰੋ, ਜਿਹੜੀ ਗੱਲ ਮੈਨੂੰ ਪੁੱਛਦੇ ਹੋ ਤੁਸੀਂ ਆਪ ਅਨੁਭਵ ਕਰੋ ਕੀ ਆ। ਇਸ ਕਰਕੇ ਉਹਨੇ ਇਸ ਵਿਸ਼ੇ ਨੂੰ ਛੇੜਿਆ ਨਹੀਂ। ਹੈਂ, ਅਤੇ ਬੁੱਧ ਮਤਲਬ ਨਾਸਤਕ ਨਹੀਂ ਹੈਗਾ, ਉਹਦੇ ਵਰਗਾ ਆਸਤਕ ਕੋਈ ਨਹੀਂ ਹੈ। ਹੁਣ ਪ੍ਰਸ਼ਨ ਕਰਦੇ ਵੀ ਸਾਨੂੰ ਪਰਮੇਸ਼ਰ ਦੱਸੋ ਕਿਹੋ ਜਿਹਾ, ਅਸੀਂ ਕਹਾਂਗੇ ਨਿਰਗੁਣ ਆ। ਉਹ ਕਹੋ ਦਿਖਾਲ ਕਿਹੋ ਜਿਹਾ, ਦਿਖਾ ਉਹਨੂੰ ਸਕਦੇ ਨਹੀਂ। ਹੈਂ, ਉਹ 'ਚ ਨਾ ਸਤੋ ਗੁਣ ਆ, ਨਾ ਤਮੋ ਗੁਣ ਆ, ਨਾ ਰਜੋ ਗੁਣ ਆ। ਨਿਰਗੁਣ ਦਾ ਮਤਲਬ ਇਹ ਨਹੀਂ ਵੀ ਉਹ ਗੁਣਾਂ ਤੋਂ ਹੀਣਾ ਆ, ਉਹ 'ਚ ਮਾਇਆ ਦੇ ਤਿੰਨ ਗੁਣ ਨਹੀਂ ਹੈਗੇ। ਉਵੇਂ ਜਿੰਨੇ ਉਹਦੇ 'ਚ ਗੁਣ ਆ, ਉਹਨਾਂ 'ਚ ਕਿਸੇ ਗੁਣ ਹੈ ਹੀ ਨਹੀਂ, ਸਾਰੇ ਗੁਣਾਂ ਦਾ ਮਾਲਕ ਸਵਾਮੀ ਆਪ ਆ। ਇਸ ਕਰਕੇ ਇਹ ਬੁੱਧ ਨੇ ਫਿਰ ਬੇਸ਼ਾ ਤਾਂ ਨਹੀਂ ਛੇੜਿਆ ਵੀ ਇਹਨੂੰ ਜੇ ਪ੍ਰਸ਼ਨ ਕਰੇ ਦਿਖਾਓ, ਦਿਖਾ ਤਾਂ ਸਕਦੇ ਨਹੀਂ, ਇਹ ਅਨੁਭਵ ਦਾ ਵਿਸ਼ਾ। ਹੁਣ ਸਾਧਨ ਦੱਸੇ ਆਪਣੇ ਢੰਗ ਨਾਲ, ਹੈਂ, ਅਤੇ ਅਸ਼ਟਾਂਗ ਮਾਰਗ ਵੀ ਇਹਦੇ 'ਤੇ ਚੱਲੋ, ਤੁਸੀਂ ਆਪਣ ਜਦੋਂ ਆਪ ਅਨੁਭਵ ਕਰੋਗੇ ਤੁਹਾਨੂੰ ਪਤਾ ਲੱਗ ਜਾਊ ਕਿ ਉਹ ਕੀ ਆ। ਮੇਰੇ 'ਤੇ ਨਾ ਰਹੋ, ਹੈਂ, ਆਪ ਸਾਧ ਜਿਹੜੇ ਸਾਧਨ ਮੈਂ ਦੱਸਦਾ ਪਿਆ ਤਰੀਕਾ ਮੈਥਡ ਵਰਤੋ। ਇਸ ਤਰ੍ਹਾਂ ਇਸ ਕਰਕੇ ਉਹ ਕਿ ਉਹਨੇ ਇਸ ਮਸਲੇ ਨੂੰ ਛੇੜਿਆ ਨਹੀਂ ਆ, ਕਿਉਂਕਿ ਇਹ ਮਸਲਾ ਇਹੋ ਜਿਹਾ ਆ, ਇਹ ਵਰਣਨ ਕਰਕੇ ਦੱਸਿਆ ਨਹੀਂ ਜਾਂਦਾ। ਹਾਂਜੀ, ਇਹ ਅਨੁਭਵ ਵਾਲਾ ਮਸਲਾ ਆ ਕਿ ਗੁਰੂ ਨਾਨਕ ਪਾਤਸ਼ਾਹ ਨੇ ਦੱਸਿਆ ਕਿ ਰੱਬ ਇੱਕ ਆ। ਹੁਣ ਆਪਾਂ ਇਹ ਕਹਿ ਤਾ ਇੱਕ ਆ, ਪਰ ਪ੍ਰਾਪਤੀ ਤਾਂ ਅਨੁਭਵ ਨਾਲ ਹੀ ਹੋਣੀ ਆ। ਜਿੰਨਾ ਚਿਰ ਆਪਾਂ ਸਾਧਨ ਨਹੀਂ ਕਰਦੇ, ਉਹਨੂੰ ਪ੍ਰਾਪਤ ਨਹੀਂ ਕਰਦੇ, ਅਤੇ ਉਨਾ ਚਿਰ ਫਿਰ ਸਰੂਪ ਦੀ ਲਾਪਤਾ ਨਹੀਂ ਹੁੰਦੀ। ਹਾਂਜੀ, ਇਸ ਵਾਸਤੇ ਉਹਨ ਜਾਣੀ ਦੱਸਿਆ ਵੀ ਆਹ ਸਾਧਨ ਕਰੋ, ਤੁਸੀਂ ਆਪ ਦੇਖੋ ਕੀ ਆ, ਮੇਰੇ 'ਤੇ ਨਾ ਰਹੋ।
ਠੀਕ। ਅਤੇ ਨਿਰਗੁਣ ਦੀ ਉਪਾਸ਼ਨਾ ਕੀ ਹੈ, ਸਰਗੁਣ ਦੀ ਉਪਾਸ਼ਨਾ ਕੀ ਹੈ? ਅਤੇ
ਉਪਾਸ਼ਨਾ ਸਰਗੁਣ ਦੀ ਹੁੰਦੀ ਹੈ, ਨਿਰਗੁਣ ਦੀ ਕੋਈ ਉਪਾਸ਼ਨਾ ਨਹੀਂ। ਨਿਰਗੁਣ ਦੀ ਉਪਾਸ਼ਨਾ ਕੀ ਕਰੋਗੇ? ਉਹਦਾ ਚੇਤਨ ਸਰੂਪ ਹੈ, ਪ੍ਰਕਾਸ਼ ਰੂਪ ਹੈ। ਜਿਵੇਂ ਕਰਮ ਕਾਂਡ ਆ ਜਾਂ ਉਪਾਸ਼ਨਾ ਕਾਂਡ ਆ ਜਾਂ ਗਿਆਨ ਆ ਜਿੰਨਾ ਧਰਮ ਸ਼ਾਸਤਰਾਂ ਦਾ ਇਹ ਸਾਰਾ ਸਰਗੁਣ 'ਚ ਹੀ ਆ। ਅਤੇ ਜਦੋਂ ਬ੍ਰਹਮ ਦਾ ਗਿਆਨ ਹੋ ਗਿਆ ਆਤਮਾ ਸਾਖਿਆਤ ਕਰ ਲਈ ਨਿਰਗੁਣ ਚਲੇ ਗਿਆ ਉੱਥੇ ਤਾਂ ਕੋਈ ਕਰਮ ਹੈ ਹੀ ਨਹੀਂ। ਉੱਥੇ ਤਾਂ ਫਿਰ ਹਾਂਜੀ ਰੱਬ ਤੋਂ ਜਾਇ ਚੜਿਆ ਸੰਘਾਸਨ ਮਿਲਿਆ ਸਾਰੰਗ ਪਾਣੀ ਆਰਾਮ ਕਬੀਰਾ ਇੱਕ ਪੈਸੇ ਕੋਈ ਨਾ ਸਕੇ ਪਛਾਣੇ ਉੱਥੇ ਤਾਂ ਫਿਰ ਗਿਆਨੇ ਕਾਰਨ ਕਰਮਾਂ ਵਿਆਸ ਗਿਆਨ ਪਰ ਕਰਮੇ ਨਾਸ ਫਲ ਕਰਨ ਫੁੱਲੀ ਬਣਾਏ ਫਲ ਆ ਗਾ ਫੁੱਲ ਬਲਾਏ ਹੈ। ਉੱਥੇ ਤਾਂ ਫਿਰ ਕਹਿੰਦੇ ਨਾ ਤੂੰ ਤੂੰ ਕਰਦਾ ਤੂੰ ਹੋਆ ਬੋਲੀ ਮੈਂ ਰਾਮ ਹੂੰ ਜਾਂ ਬਾਪਾ ਪਰ ਮਿਲਿਆ ਜਾਂ ਦੇਖਾਂ ਤਾਂ ਤੂੰ ਫਿਰ ਤਾਂ ਉਹਦੇ ਵਿੱਚ ਮਿਲ ਗਿਆ ਫਿਰ ਉੱਥੇ ਕੋਈ ਉਪਾਸ਼ਨਾ ਨਹੀਂ।
ਅਤੇ ਸ਼ਬਦ ਦੀ ਜਿਵੇਂ ਜੇ ਨਿਰਗੁਣ ਦੀ ਕੋਈ ਉਪਾਸ਼ਨਾ ਨਹੀਂ ਹੈਗੀ ਫਿਰ ਸ਼ਬਦ ਦੀ ਉਪਾਸ਼ਨਾ ਜਾਂ ਵਿਰਾਟ ਦੀ ਉਪਾਸ਼ਨਾ ਕਿਹਨੂੰ ਉਹਨਾਂ ਨੂੰ ਕਿੰਨਾ
ਚਾਹੀਦਾ? ਸ਼ਬਦ ਦੀ ਉਪਾਸ਼ਨਾ ਜਿਹੜੀ ਹੈ ਸ਼ਬਦ ਹਮੇਸ਼ਾ ਸਰਗੁਣ ਤੋਂ ਮਿਲਣਾ ਨਿਰਗੁਣ ਨੇ ਥੋੜ੍ਹੀ ਸ਼ਬਦ ਦੱਸਣਾ। ਜਦੋਂ ਸਰਗੁਣ ਸਰੂਪ ਗੁਰੂ ਸਾਹਿਬ ਧਾਰ ਕੇ ਆਏ ਉਦੋਂ ਹੀ ਗੁਰਬਾਣੀ ਆਚਾਰੀ ਆ ਹਾਂਜੀ। ਅਤੇ ਜਗਿਆਸੂ ਜਿਹੜਾ ਆ ਉਹਦੇ ਵਾਸਤੇ ਆਚਾਰੀ ਹੈ। ਜਗਿਆਸੂ ਦੇ ਕੁਝ ਪ੍ਰਸ਼ਨ ਆ ਗੁਰੂ ਵੱਲੋਂ ਉਤਰਿਆ ਹੈ ਦੋਹਾਂ ਦਾ ਸੁਮੇਲ ਦਾ ਇਹਨਾਂ ਗੁਰਬਾਣੀ ਆ। ਕਿਉਂ ਜਗਿਆਸੂ ਨੇ ਕੁਝ ਬੇਨਤੀਆਂ ਕੀਤੀਆਂ ਮਹਾਰਾਜ ਨੇ ਉੱਤਰ ਦਿੱਤੇ ਹੈ। ਗੁਰੂ ਔਰ ਸਿੱਖ ਦਾ ਜਿਹੜਾ ਸੰਵਾਦ ਆ ਉਹ ਗੁਰਬਾਣੀ ਆ ਇਹ ਸਰਗੁਣ 'ਚ ਹੀ ਆ। ਨਿਰਗੁਣ ਵਿੱਚ ਤਾਂ ਇਹ ਚੀਜ਼ਾਂ ਹੈ ਨਹੀਂ ਨਾ ਉੱਥੇ ਕੋਈ ਗੁਰੂ ਆ ਨਾ ਕੋਈ ਚੇਲਾ ਹੀ ਆ ਉੱਥੇ ਨਹੀਂ।
ਕਈ ਸ਼ੰਕਾਵਾਦੀ ਪੁਰਸ਼ ਕਹਿੰਦੇ ਹਨ ਕਿ ਨਿਰਗੁਣ 'ਚ ਨਿਰਗੁਣ ਸਿਰਫ ਸੁਣ ਸਮਾਦ ਹੈ ਉਹਦੇ 'ਚ ਕੁਛ ਵੀ ਨਹੀਂ ਹੈ। ਬਈ ਸ਼ੂਨਿਆ 'ਚ ਇੱਕ ਤਰ੍ਹਾਂ ਦਾ ਜਿਵੇਂ ਬੁੱਧ ਧਰਮ ਦੀ ਅਵਸਥਾ ਹੈਗੀ ਸ਼ੂਨ ਕੋਈ ਨਾ ਸ਼ੂਨ
ਦਾ ਮਤਲਬ ਇਹ ਨਹੀਂ ਵੀ ਸੁਣ ਸਾਨ ਹੈ ਸੁਣ ਦਾ ਮਤਲਬ ਅਫੋਰ ਅਵਸਥਾ ਆਪਣੇ ਨਿੱਜ ਆਨੰਦ ਵਿੱਚ ਲੀਨ ਹੋ ਜਾਂਦਾ
ਠੀਕ ਹੈ।
ਆਪੇ ਜਪੋ ਆਪਣਾ ਜਪ ਉੱਥੇ ਆਪਣੀ ਆਤਮਾ ਦਾ ਚਿੰਤਨ ਰਹਿ ਜਾਂਦਾ ਬਾਕੀ ਤਾਂ ਕੁਛ ਹੈ ਨਹੀਂ ਪਰਮਾਤਮਾ 'ਚ ਲੀਨ ਹੋ ਜਾਂਦਾ। ਜਿਵੇਂ ਸਮੁੰਦਰ ਦੇ ਵਿੱਚ ਨਦੀਆਂ ਰਲ ਗਈਆਂ ਸਮੁੰਦਰ ਰੂਪ ਹੋ ਗਿਆ ਹੈ। ਅਤੇ ਸਮੁੰਦਰ ਜਿਹੜਾ ਹੈਗਾ ਕੁਝ ਬੇਬਸ ਕੁਦਰਤੀ ਹੁੰਦੀਆਂ ਸ਼ਾਂਤ ਵੀ ਹੈਗਾ ਕਹਿੰਦੀ ਇਸ ਕਰਕੇ ਉਹ ਆਪਣੇ ਆਨੰਦ ਸਰੂਪ 'ਚ ਹੀ ਆ
ਠੀਕ ਹੈ। ਅਤੇ ਕੀ ਸਰੀਰ ਤੋਂ ਛੱਡਣ ਤੋਂ ਅੱਗੇ ਹੀ ਨਿਰਗੁਣ ਦਾ ਅਨੁਭਵ ਹੁੰਦਾ ਕਿ ਬਾਅਦ 'ਚ ਹੋਣਾ?
ਪਹਿਲਾਂ ਹੋ ਜਾਂਦਾ ਜਦੋਂ ਬ੍ਰਹਮ ਗਿਆਨ ਹੋ ਗਿਆ ਉਸ ਚੇਤਨ ਸ਼ਕਤੀ ਨੂੰ ਆਪਣੇ ਅਨੁਭਵ ਵਿੱਚ ਉਹ ਸਾਰੀ ਉਹਦੀ ਫੀਲਿੰਗ ਹੁੰਦੀ ਆ। ਸਰੀਰ ਹੋਣਾ ਸਰੀਰ ਨਾ ਹੋਣਾ ਉਹਨੂੰ ਕੋਈ ਫਰਕ ਨਹੀਂ।
ਵਿਦੇਹ ਮੁਕਤ ਦੀ ਡੈਫੀਨੇਸ਼ਨ ਕੀ?
ਵਿਦੇਹ ਮੁਕਤ ਹੁੰਦਾ ਦੇਹ ਤੋਂ ਰਹਿਤ ਹੋ ਜਾਂਦਾ ਆਤਮਾ ਚੇਤਨ ਸਰੂਪ ਹੋ ਜਾਂਦਾ ਮਤਲਬ ਸਰੀਰ 'ਚ ਰਹਿੰਦਾ ਵੀ ਉਹ ਮੁਕਤ ਆ ਕਿਉਂਕਿ ਉਹਨਾਂ ਬੰਧਨਾਂ ਤੋਂ ਰਹਿਤ ਅਵਸਥਾ ਨਿਰਬੰਧ ਅਵਸਥਾ ਨਿਰਵਾਣ ਅਵਸਥਾ ਪ੍ਰਾਪਤ ਕਰ ਲਈ। ਅਤੇ ਪਰਾਰਬਧ ਕਰਕੇ ਹਾਲੇ ਸਰੀਰ ਦਾ ਬੰਧਨ ਹੈਗਾ ਜਿਹੜੇ ਪਰਾਰਬਧ ਖਤਮ ਹੋ ਜਾਂਦੀ ਹੈ ਸਰੀਰ ਦਾ ਬੰਧਨ ਵੀ ਟੁੱਟ ਜਾਂਦਾ ਉਹ ਚੇਤਨ 'ਚ ਰਲ ਜਾਂਦਾ।
ਅਤੇ ਸਰੀਰ ਹੁੰਦਿਆਂ ਹੀ ਵਿਦੇਹ ਮੁਕਤ ਅਵਸਥਾ ਪ੍ਰਾਪਤ ਹੁੰਦੀ ਹੈ ਕਿ ਬਾਅਦ 'ਚੋਂ?
ਸਰੀਰ ਹੁੰਦਿਆਂ ਵਿਦੇਹ ਹੋ ਜਾਂਦੀ ਪਰ ਬਹੁਤੀ ਦੇਰ ਸਰੀਰ ਫਿਰ ਰਹਿੰਦਾ ਨਹੀਂ ਹੈ
ਠੀਕ ਹੈ।
ਉਹਦੀ ਕਿਰਿਆ ਇੰਨੀ ਹੋ ਜਾਂਦੀ ਆਪਣੀ ਕਿਰਿਆ ਕਰ ਨਹੀਂ ਸਕਦਾ। ਜਿਹੜੀ ਚੌਥੀ ਅਵਸਥਾ ਤੁਰਿਆ ਭੂਮਿਕਾ ਉਦੋਂ ਤੱਕ ਉਹ ਮਰਜ਼ਾਦਾ ਦੇ ਵਿੱਚ ਚੱਲਦਾ ਜਿਹੜੇ ਫਿਰ ਅਗਲੀਆਂ ਅਵਸਥਾਂ ਹੋ ਜਾਣੀਆਂ ਫਿਰ ਥੋੜ੍ਹੇ ਘੰਟਿਆਂ 'ਚ ਸਰੀਰ ਤਿਆਗ ਜਾਂਦਾ।
ਮੱਲੋ ਮੱਲੀ ਇੱਦਾਂ ਕੋਈ
ਉਹ ਮਤਲਬ ਫਿਰ ਆਪਣੀ ਕਿਰਿਆ ਨਹੀਂ ਉਹ ਕਰ ਸਕਦਾ
ਠੀਕ ਹੈ ਜੀ। ਸਾਨੂੰ ਜਦੋਂ ਅਸੀਂ ਸਟੈਂਡ ਅਪ ਹੋ ਕੇ ਜਿਵੇਂ ਖੜ੍ਹ ਕੇ ਅਰਦਾਸ ਕਰਦੇ ਹਾਂ ਇਹਦਾ ਮਹੱਤਵ ਦੱਸਿਓ। ਬਹਿ ਕੇ ਵੀ ਅਰਦਾਸ ਹੋ ਸਕਦੀ ਹੈ ਖੜ੍ਹ ਕੇ ਹੁੰਦੀ?
ਅਰਦਾਸ ਬਹਿ ਕੇ ਵੀ ਹੋ ਸਕਦੀ ਹੈ ਲੇਟੇ ਪੈ ਵੀ ਹੋ ਸਕਦੀ ਹੈ ਪਰ ਜਿਹੜੀ ਮਤਲਬ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਮਰਜ਼ਾਦਾ ਹੈ ਉਹ ਖੜ੍ਹ ਕੇ ਹੀ ਠੀਕ ਹੈ। ਜੋ ਸੰਗਤ 'ਚ ਪਰੰਪਰਾ ਹੁੰਦੀ ਹੈ ਸੰਗਤ ਦੀ ਮਰਜ਼ਾਦਾ ਨਾਲ ਹੀ ਚੱਲਣਾ ਠੀਕ ਹੈ।
ਹਾਂਜੀ ਠੀਕ ਹੈ। ਅਤੇ ਗੁਰਮਤਿ ਪਰਪਸ ਆਫ ਗੁਰਮਤਿ ਦੱਸਿਓ ਬਈ ਸਿੱਖੀ ਦਾ ਸਿੱਖ ਦਾ ਆਈ ਮੀਨ ਸਿੱਖੀ ਗੁਰੂ ਮਹਾਰਾਜ ਦੀ ਸਿੱਖੀ ਦਾ ਪੂਰਾ ਏਮ ਕੀ ਹੈ ਪਰਪਸ ਕੀ ਹੈ?
ਏਮ ਇਹ ਹੈ ਵੀ ਗੁਰੂ ਦੀ ਸਿੱਖਿਆ ਲੈ ਕੇ ਸਿੱਖ ਬਣ ਕੇ ਪਰਮਾਤਮਾ ਨੂੰ ਵਿਛੜਿਆ ਉਹਨਾਂ ਮਿਲਾਪ ਕਰਨਾ, ਇਹ ਏਮ ਨਿਸ਼ਾਨਾ ਜਿਹੜੇ ਪਰ ਪਿਛਲੇ ਅਸੀਂ ਆਏ ਹਾਂ ਭਾਈ ਪ੍ਰਾਪਤ ਮਾਨੁਖ ਦੇਹਰੀ ਆ ਗੋਬਿੰਦ ਦੇਣ ਕੀ ਹੈ ਤੇਰੀ ਪਈਆ, ਇਹ ਆ ਹੋਰ ਕੀ ਆ
ਕੀ ਆ। ਕਿਸੇ ਬੀਬੀ ਨੇ ਕੁਐਸਚਨ ਪੁੱਛਿਆ ਕਿ ਜਦੋਂ ਅੰਮ੍ਰਿਤ ਛੱਕ ਕੇ ਅਤੇ ਲੇਜ਼ਰ ਦੀ ਟ੍ਰੀਟਮੈਂਟ ਕੀਤੀ ਅਤੇ ਬਈ ਹੋਰਮੋਨ ਇੰਬੈਲੈਂਸ ਹੋਣ ਕਰਕੇ ਅਤੇ ਫਿਰ ਲੇਜ਼ਰ ਟ੍ਰੀਟਮੈਂਟ ਗਲਤੀ ਨਾਲ ਹੋ ਗਈ ਅਤੇ ਫਿਰ ਉਸਨੂੰ ਕਿਸ ਤਰ੍ਹਾਂ ਪੇਸ਼ ਹੋਣਾ ਚਾਹੀਦਾ?
ਉਹਦੇ ਲਈ ਪੰਜਾਂ ਪਿਆਰਿਆਂ ਦੇ ਕੋਲ ਬੇਨਤੀ ਕਰਨੀ ਚਾਹੀਦੀ ਆ, ਹੈਂ ਉਹ ਫਿਰ ਇਹ ਅਧਿਕਾਰ ਉਹਨਾਂ ਦਾ ਹੀ ਆ ਅੰਮ੍ਰਿਤਧਾਰੀ ਲਈ, ਇਕੱਲਾ ਵਿਅਕਤੀ ਨਹੀਂ ਦੱਸ ਸਕਦਾ। ਇਹ ਜਿਨ ਅੰਮ੍ਰਿਤ ਛਕਿਆ ਪੰਜਾਂ ਪਿਆਰਿਆਂ ਦੁਆਰਾ ਗੁਰੂ ਧਾਰਨ ਕੀਤੀ ਹੈ ਉਹ ਉਹਨਾਂ ਦੇ ਪੇਸ਼ ਹੋ ਕੇ ਬੇਨਤੀ ਕਰਨੀ ਚਾਹੀਦੀ, ਜੋ ਉਹ ਹੁਕਮ ਕਰਨ ਉਹ ਕਰਨਾ ਚਾਹੀਦਾ।
ਠੀਕ ਹੈ ਜੀ। ਗ੍ਰਿਸਤੀ ਜੀਵਨ 'ਚ ਕਈ ਕਹਿੰਦੇ ਹਨ ਕਿ ਵੀ ਗ੍ਰਿਸਤੀ ਜੀਵਨ 'ਤੇ ਗ੍ਰਸਤ ਹੋਣਾ ਚਾਹੀਦਾ, ਬਹੰਗਮ ਨਹੀਂ ਹੋਣਾ ਚਾਹੀਦਾ ਗ੍ਰਿਸਤ ਜੀਵਨ 'ਚ।
ਇਹ ਤਾਂ ਹੁਣ ਕੱਕਾ ਜੀ ਪਾਂਡਿਆ,
ਹਾਂਜੀ
ਕੋਈ 2 ਕਿਲੋ ਚੱਕਣ ਜੋਗਾ, ਉਹ 5 ਕਿਲੋ ਕੋਈ 10 ਕਿਲੋ, ਇਹ ਤਾਂ ਆਪਣੀ ਸਮਰੱਥਾ ਦੇਖੋ ਵੀ ਮੈਂ ਜੇ ਪੰਡ ਚੁੱਕ ਸਕਦਾ ਕਿ ਨਹੀਂ ਚੁੱਕ ਸਕਦਾ।
ਹਾਂਜੀ
ਜਿਹੜਾ ਨਹੀਂ ਚੁੱਕ ਸਕਦਾ ਤੂੰ ਉਹਨੂੰ ਕਿਉਂ ਚੁਕਾਉਣੀ ਹੈ? ਹਰ ਇੱਕ ਦੀ ਆਪਣੀ ਸਮਰੱਥਾ ਆ, ਗ੍ਰਿਸਤ ਇੱਕ ਬੜੀ ਪੰਡ ਆ, ਉਹਨੂੰ ਉਹ ਨਿਭਾ ਸਕਦਾ ਕਿ ਨਹੀਂ ਨਿਭਾ ਸਕਦਾ? ਜੇ ਉਹ ਨਿਭਾ ਸਕਦਾ ਪੰਡ ਚੱਕ ਕੇ ਤੁਰ ਸਕਦਾ ਸਹੀ ਸਲਾਮਤ ਤੁਰੇ, ਉਹਨੂੰ ਕੋਈ ਰੋਕਦਾ ਥੋੜ੍ਹੀ ਆ। ਅਤੇ ਬਾਕੀ ਹੈਗਾ ਇਹ ਅਕਲੇ ਦੀ ਪਰਸਨਲ ਲਾਈਫ ਆ, ਇਹਦੇ 'ਚ ਆਪਾਂ ਕੋਈ ਦਖਲ ਅੰਦਾਜ਼ੀ ਨਹੀਂ ਕਰ ਸਕਦੇ। ਇਹਦਾ ਹੁਣ ਆਪੋ ਆਪਣਾ ਹੈ, ਰੁਚੀ ਆ, ਮੈਂ ਕਿੱਧਰ ਜਾਣਾ ਚਾਹੁੰਦਾ, ਮੈਂ ਧੱਕੇ ਨਾਲ ਕਿਸੇ ਨੂੰ ਨਹੀਂ ਕਰ ਸਕਦੇ। ਤੂੰ ਬਿਹੰਗ ਹੋ ਨਾ ਧੱਕੇ ਨਾਲ ਕੋਈ ਬਣਦਾ ਹੀ ਆ, ਤੂੰ ਗ੍ਰਿਸਤੀ ਹੋ। ਇਹ ਤਾਂ ਹਰ ਇੱਕ ਦੀ ਆਪਣੀ ਰੁਚੀ ਆ ਕਿ ਉਹ ਕੀ ਕਰਨਾ ਚਾਹੁੰਦਾ। ਮੈਂ ਹੁਣ ਗੁਰੂ ਨਾਨਕ ਪਾਤਸ਼ਾਹ ਦੇ ਸਾਹਿਬਜ਼ਾਦੇ ਆ, ਵੱਡਾ ਪੁੱਤਰ ਬਿਹੰਗਮ ਆ, ਛੋਟਾ ਗ੍ਰਿਸਤੀ ਆ, ਦਸਮ ਪਾਤਸ਼ਾਹ ਦੇ 4 ਬਿਹੰਗਮ ਆ, ਹੁਣ 5 ਪਿਆਰੇ ਬਿਹੰਗਮ ਰਹੇ ਆ, 4 ਸਾਹਿਬਜ਼ਾਦੇ ਬਿਹੰਗਮ ਰਹੇ ਆ, ਹੈਂ ਨਵਾਬ ਕਪੂਰ ਸਿੰਘ ਬਿਹੰਗਮ ਆ, ਬਾਬਾ ਦੀਪ ਸਿੰਘ ਬਿਹੰਗਮ ਆ, ਬਾਬਾ ਗੁਰਬਖਸ਼ ਸਿੰਘ ਬਿਹੰਗਮ ਆ, ਹਾਂਜੀ ਅਕਾਲੀ ਫੂਲਾ ਹੁਣ ਬਿਹੰਗਮ ਆ, ਤਾਰੂ ਸਿੰਘ ਬਿਹੰਗਮ ਆ, ਬੋਤਾ ਸਿੰਘ ਗਰਜਾ ਸਿੰਘ ਬਿਹੰਗਮ ਹੋਇਆ, ਹਾਂਜੀ ਹੋਰ ਸੰਤ ਮਹਾਂਪੁਰਸ਼ ਕਿੰਨੇ ਹੋਏ ਆ। ਇਹਦਾ ਗੁਰੂ ਘਰ 'ਚ ਵੀ ਬਿਹੰਗਮ ਵੀ ਹੈਗੇ, ਗ੍ਰਿਸਤੀ ਵੀ,
ਦੋਨੇ ਪ੍ਰਵਾਨ ਆ ਜੀ,
ਮਹਾਰਾਜ ਗ੍ਰਿਸਤ ਅਦਾਸੀ ਦੋਵੇਂ ਪ੍ਰਵਾਨ, ਚਾਹੇ ਗ੍ਰਿਸਤੀ ਹੈ ਚਾਹੇ ਉਦਾਸੀ ਬਿਹੰਗਮ ਆ, ਦੋਨੋਂ ਪ੍ਰਵਾਨ ਆ। ਜਿਹੜੇ ਆਪਣੇ ਮਰਜ਼ਾਦਾ ਧਰਮ ਦੇ ਵਿੱਚ ਪ੍ਰਪੱਕ ਆ, ਜੇ ਬਿਹੰਗਮ ਵੀ ਜਤੀ ਸਤੀ ਹੈ ਉਹ ਵੀ, ਅਤੇ ਜੋ ਗੁਰੂ ਨਾਨਕ ਦੀ ਸਿੱਖੀ ਦੇ ਸਿਧਾਂਤ ਉਹਨਾਂ 'ਚ ਗੁਜ਼ਰਦਾ ਪ੍ਰਵਾਨ ਆ, ਜੇ ਗ੍ਰਿਸਤੀ ਹੈ ਉਹ ਵੀ ਜਿਹੜਾ ਮਹਾਰਾਜ ਨੇ ਸਿਧਾਂਤ ਦਿੱਤਾ ਉਹ 'ਚ ਵਰਤਦਾ ਉਹ ਵੀ ਪ੍ਰਵਾਨ ਹੈ।
ਕਿ ਇਸ ਯੁੱਗ ਦੇ ਵਿੱਚ ਤਪੱਸਿਆ ਅਤੇ ਭਗਤੀ ਪ੍ਰਵਾਨ ਹੈ ਕਿ ਇਕੱਲੀ ਭਗਤੀ ਪ੍ਰਵਾਨ ਹੈ?
ਭਗਤੀ ਨਾਲ ਦੀ ਤਪੱਸਿਆ ਕੋਈ ਵੀ ਨਹੀਂ, ਗੁਰ ਸੇਵਾ ਤਪਾਂ ਸਿਰ ਤਪ ਸਾਰ, ਲੰਗਰ ਦਾ ਜਲ ਢੋਣਾ, ਅੱਗ ਮੋਹੇ ਬਹਿ ਕੇ ਪ੍ਰਸ਼ਾਦੇ ਪਕਾਉਣੇ, ਤੜਕੇ ਉੱਠ ਕੇ ਇਸ਼ਨਾਨ ਕਰਨਾ, ਚੌਂਕੜਾ ਲਾ ਕੇ ਨਾਮ ਅਭਿਆਸ ਕਰਨਾ, ਰਹਿਣ ਸਵਾਈਆਂ ਸਾਰੀ ਸਾਰੀ ਰਾਤ ਚੌਂਕੜੇ ਲਾਉਣੀ, ਥੋੜ੍ਹੀ ਤਪੱਸਿਆ ਹੈ? ਤਪੱਸਿਆ ਤਾਂ ਹਰ ਪਾਸੇ ਹੀ ਆ।
ਠੀਕ ਹੈ।
ਅਤੇ ਵਿਦਿਆਰਥੀ ਵਿੱਦਿਆ ਪੜ੍ਹਦਾ ਉਹਦੀ ਥੋੜ੍ਹੀ ਤਪੱਸਿਆ, ਗ੍ਰਹਿਸਥੀ 8 ਘੰਟੇ ਖੜ੍ਹੀ ਲੱਤੇ ਕੰਮ ਫੈਕਟਰੀਆਂ ਕਰਦੇ ਇਹ ਤਪੱਸਿਆ ਨਹੀਂ, ਧਰਮ ਦੀ ਕਿਰਤ ਕਰਨੀ ਵੀ ਬੜੀ ਤਪੱਸਿਆ, ਨਾਮ ਜਪਣਾ ਵੀ ਤਪੱਸਿਆ, ਵੰਡ ਖਾਣਾ ਵੀ ਤਪੱਸਿਆ, ਹਰੇਕ ਵੰਡ ਕੇ ਨਹੀਂ ਖਾ ਸਕਦਾ, ਇਹ ਤਾਂ ਕਹੂਗਾ ਮੈਨੂੰ ਮਿਲ ਜਾਏ ਕੋਲ ਦੇਣਾ ਨਾ ਪਵੇ, ਤਪੱਸਿਆ ਤਾਂ ਹਰ ਪਾਸੇ ਹੀ ਆ। ਇਹ ਦੋਨੋਂ ਜਿਹੜੀਆਂ ਚੀਜ਼ਾਂ ਰਲ ਕੇ ਹੀ ਚੱਲਦੀਆਂ, ਜੁੜੀਆਂ ਜੁੜੀਆਂ ਥੋੜ੍ਹੀ ਚੱਲਦੀਆਂ।
5 ਚੋਰਾਂ 'ਚ ਕਾਮ ਕ੍ਰੋਧ ਮੋਹ ਲੋਭ ਹੰਕਾਰ ਨੂੰ ਕਿਸ ਤਰ੍ਹਾਂ ਕਾਬੂ ਕੀਤਾ ਜਾਵੇ?
ਇਹ ਬਸ ਗੁਰੂ ਮਹਾਰਾਜ ਨੇ ਜਿਵੇਂ ਸਾਰਾ ਸਾਧਨ ਦੱਸਿਆ ਹੀ ਹੈ, ਹਾਂਜੀ 5 ਕਕਾਰਾਂ ਵਿਆਹ ਤੋਂ ਰੱਖਣੇ, ਬਜਰ ਗ੍ਰਹਿ ਤੋਂ ਬਚਣਾ, ਤੜਕੇ ਉੱਠ ਕੇ ਇਸ਼ਨਾਨ ਕਰਕੇ ਨਾਮ ਅਭਿਆਸ ਤੋਂ ਉਹਨਾਂ ਮੇਰੇ ਗੁਰੂ ਮਹਾਰਾਜ ਚਰਨਾ ਹਾਜ਼ਰ ਹੁੰਦਾ, ਨਮਸਕਾਰ ਕਰਨੀ, ਕਥਾ ਕੀਰਤਨ ਸੁਣਨੇ, ਅਤੇ ਜਿੰਨੇ ਵੀ ਗੁਰਸਿੱਖੀ ਦੇ ਸਿਧਾਂਤ ਆ ਉਹਨਾਂ 'ਚ ਵਰਤਣਾ, ਅਤੇ ਮਹਾਰਾਜ ਕਿਰਪਾ ਨੇ ਬਸ ਹੁਣੇ ਪੈਦਾ ਵੀ ਉਹਨੇ ਕੀਤੇ ਆ, ਉਹਦੀ ਕਿਰਪਾ ਨੇ ਕਾਬੂ ਹੁੰਦੇ ਆ, ਮਨ ਬਸ ਆਵੇ ਨਾਨਕਾ ਜੀ ਪੂਰਨ ਕਿਰਪਾ ਹੋਏ, ਕਾਮ ਕਰੋ ਦਾ ਲੋਮ ਬਿਨ ਸਜਾਇਆ ਹੁੰਦੇ, ਨਾਨਕ ਪਰ ਸਰਨਾ ਕਰ ਪ੍ਰਸਾਦ ਗੁਰਦੇ, ਉਹਦੇ ਅੱਗੇ ਅਰਦਾਸ ਕਰਨੀ ਬਾਣੀ ਪੜ੍ਹ ਕੇ ਸੇਵਾ ਕਰਕੇ, ਕਿ ਸਾਨੂੰ ਇਹਨਾਂ 5 ਵਿਕਾਰਾਂ ਤੋਂ ਬਚਾਓ, ਸ਼ਾਂਤੀ ਬਖਸ਼ੋ। ਕਿਉਂਕਿ ਮਾਰੀ ਕਿਰਪਾ ਨੇ ਬਸ ਹੁੰਦੇ ਆ
ਬਸ ਇੰਨੇ ਸਵਾਸ ਨਾਲ ਨਹੀਂ ਇੰਨੇ ਸਵਾਸ ਬਸ।